ਉਸ ਥਾਂ ਦੀਆਂ ਨਿਸ਼ਾਨੀਆਂ, ਨਿਸ਼ਾਨੀਆਂ ਦਿਖਾਉਂਦਾ ਗੁਰੂ ਹੈ ਪੂਰਾ। ਘਰ ਮੈਂ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸਜਾਣ, ਜਿਹੜਾ ਹੈ ਸਰੀਰ ਰੂਪੀ ਘਰ ਦੇ ਅੰਦਰ ਪਰਮੇਸ਼ੁਰ ਦਾ ਅਵਾਰਡ ਆਫ ਗੋਡ ਦਿਖਾ ਦੇਵੇ, ਕਹਿੰਦੇ ਉਹ ਪੂਰਾ ਸਤਿਗੁਰੂ ਹੁੰਦਾ। ਪੰਜ ਸ਼ਬਦ ਤੁਨਕਾਰ ਤੁਨ ਵਾਜੇ ਸ਼ਬਦ ਨਿਸ਼ਾਨ, ਉੱਥੇ ਨਿਸ਼ਾਨੀ ਹੈ। ਔਸਮਿਕ ਮਿਊਜ਼ਿਕ ਹੁੰਦਾ, ਆਤਮਿਕ ਸੰਗੀਤ ਹਰ ਵਕਤ ਬਿਨਾਂ ਵਜਾਏ ਚੱਲੇ, ਕੋਈ ਵਜਾਉਣ ਵਾਲਾ ਨਹੀਂ ਹੈ, ਵਜੰਤਰੀ ਆਪਣੇ ਆਪ ਚੱਲਦਾ। ਅਮਰੀਕਾ ਮੈਂ ਗਿਆ ਹੋਇਆ ਸੀ, ਉੱਥੇ ਇੱਕ ਹਾਊਸ ਹੋਮ ਦਾ ਰੌਕ ਹੈ, ਬੜੀ ਦੁਨੀਆ ਦੇਖਣ ਜਾਂਦੀ ਹੈ। ਦੋ ਭਰਾਵਾਂ ਨੇ 27 ਸਾਲ 'ਚ ਬਣਾਇਆ, ਉਹਦੇ ਜਦ ਅੰਦਰ ਗਏ ਆਦਮੀ ਕੋਈ ਨਾ, ਲੇਕਿਨ ਸਾਜ ਸਾਰੇ ਹੀ ਪਏ, 40-50 ਸਾਜ ਪਏ। ਇੱਕ ਨੇ ਪੈਸੇ ਪਾ ਤੇ ਉਹਦੇ ਵਿੱਚ, ਉਸੇ ਵੇਲੇ ਆਪਣੇ ਆਪ ਇਹ ਵਾਜੇ ਵੱਜਣੇ ਸ਼ੁਰੂ ਹੋ ਗਏ, ਆਪੇ 17 ਵੱਜਣੀਆਂ ਸ਼ੁਰੂ ਹੋ ਗਈਆਂ, ਆਪੇ ਵਿਗਲ ਵੱਜਣੇ ਸ਼ੁਰੂ ਹੋ ਗਏ, ਆਪੇ ਢੋਲ ਵੱਜਣੇ ਸ਼ੁਰੂ ਹੋ ਗਏ। ਬੰਦਾ ਕੋਈ ਨਜ਼ਰ ਨਾ ਆਵੇ, ਸਾਜ ਸਾਰੇ ਹਿਲਦੇ ਨੇ, ਗਾਜੇ ਹਿਲ ਰਹੇ ਨੇ, ਹੱਥ ਵਾਜੇ ਦੀਆਂ ਸੁਰਿਆਂ ਦੱਬੀਆਂ ਜਾ ਰਹੀਆਂ, ਬੰਦਾ ਤਾਂ ਕੋਈ ਨਹੀਂ ਸੀ। ਇਹ ਮਨੁੱਖ ਜੇ ਕਰ ਸਕਦਾ ਹੈ ਤਾਂ ਵਾਹਿਗੁਰੂ ਨੇ ਸਾਰਿਆਂ ਦੇ ਅੰਦਰ ਇੱਕ ਐਸਾ ਮਿਊਜ਼ਿਕ ਪਾਇਆ ਹੈ। ਇਸਲਾਮ ਵਾਲਿਆਂ ਦੀ ਕਹਾਣੀ ਹੈ, ਈਸਾਈਆਂ ਦੀ ਕਹਾਣੀ ਹੈ ਕਿ ਜਦ ਰੂਹ ਸਰੀਰ ਦੇ ਅੰਦਰ ਦਾਖਲ ਨਹੀਂ ਸੀ ਹੁੰਦੀ, ਪਰਮੇਸ਼ਰ ਕੋਲ ਕਹਿਣ ਲੱਗੀ ਵੀ ਮੈਂ ਕਾਹਦਾ ਇਹਦੇ 'ਚ ਦਾਖਲ ਹੋਵਾਂ, ਇਹ ਲੋਥੜਾ ਜਿਹੜਾ ਤੈਂ ਬਣਾਇਆ ਨੇਰ ਗਵਾਰਾ, ਇਹਦੇ ਵਿੱਚ ਜੀ ਨਹੀਂ ਲੱਗਦਾ, ਸੁੰਨਾ ਪਿਆ। ਉਹ ਕਹਿਣ ਲੱਗੇ ਹੁਣ ਤੂੰ ਜਾ। ਬੜੀ ਦੇਰ ਤੱਕ ਨਾ ਵਾਪਸ ਆਈ, ਫਿਰ ਵਾਪਸ ਨਿਕਲੀ। ਕਹਿਣ ਲੱਗੇ ਹੁਣ ਕਿਉਂ ਨਿਕਲਿਆ ਸੀ? ਕਹਿੰਦਾ ਠੀਕ ਹੈ, ਤੇਰੇ ਦਰਬਾਰ ਨਾਲ ਕਨੈਕਸ਼ਨ ਤਾਂ ਜੁੜ ਗਿਆ, ਸੰਗੀਤ ਤਾਂ ਆਉਂਦਾ, ਪਰ ਹਨੇਰਾ ਪਿਆ। ਉਹ ਕਹਿੰਦੇ ਜਾ, ਪ੍ਰਕਾਸ਼ ਵੀ ਪਾ ਦਿੱਤਾ ਇਹਦੇ ਵਿੱਚ। ਉਸ ਵੇਲੇ ਜਦ ਦਾਖਲ ਹੋਈ, ਫਿਰ ਪ੍ਰਕਾਸ਼ ਅਤੇ ਦੋਏ ਚੀਜ਼ਾਂ ਸੁਣੀਆਂ। ਉਸ ਵੇਲੇ ਤੋਂ ਅਸੀਂ ਕਿਸੇ ਨਾ ਕਿਸੇ ਸਰੀਰ ਵਿੱਚ ਪਏ ਹੋਏ, ਉਸ ਨੂੰ ਭੁੱਲ ਗਏ, ਅਤੇ ਬਾਹਰਲੀਆਂ ਚੀਜ਼ਾਂ ਨੇ ਸਾਨੂੰ ਮੋਹ ਲਿਆ। ਨੌ ਘਰ ਦੇਖ ਜੇ ਕਾਮਣ ਭੁੱਲੀ, ਬਸ ਤਾਂ ਰੂਪ ਨਾ ਪਾਈ, ਉਪਮਾ ਰਹਿਤ ਜਿਹੜੀ ਆਤਮ ਵਸਤੂ ਸੀ ਉਹ ਤੋਂ ਅਸੀਂ ਟੁੱਟ ਗਏ। ਸੋ ਮਹਾਰਾਜ ਕਹਿੰਦੇ ਉਹ ਚੀਜ਼ਾਂ ਪ੍ਰਗਟ ਹੋ ਜਾਂਦੀਆਂ। 9 ਦਰਵਾਜ਼ੇ ਕਾਇਆ ਕੋਟ ਹੈ, 10ਵਾਂ ਗੁਪਤਰ ਖੀਜਾ, ਵਜਰ ਕਪਾਟ ਨਾ ਖੁੱਲੀ ਗੁਰਸ਼ਬਦ ਕੇ ਲੀਜਾ, ਅਨਹਦ ਵਾਜੇ ਧੁਨ ਵੱਜਦੇ ਗੁਰਸ਼ਬਦ ਸੁਣੀਜਾ, ਤਿਤਕਟ ਅੰਤਰ ਚਾਨਣਾ ਕਰ ਭਗਤ ਮਲੀਜਾ, ਅਨੁਭਵ ਦਾ ਪ੍ਰਕਾਸ਼ ਹੋ ਜਾਂਦਾ। ਜਾਂ ਪ੍ਰਕਾਸ਼ ਹੋਇਆ, ਨਜ਼ਰ ਕੀ ਆਉਂਦਾ? ਸਭ ਮਾਇਆ ਇੱਕੋ ਵਰਤਦਾ, ਜਿਹਨੇ ਆਪੇ ਰਚਨ ਰਚਾਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਕਿਉਂਕਿ ਦਰਵਾਜ਼ਾ ਖੁੱਲ ਗਿਆ, ਅੰਦਰ ਪ੍ਰਕਾਸ਼ ਹੋ ਗਿਆ, ਬੱਜਰ ਕਪਾੜ ਜੜੇ ਜੜ ਜਾਣੇ, ਗੁਰਸ਼ਬਦੀ ਭੁਲਾਏ ਨਾ। ਪੀਤਰ ਕੋਟ ਗੁਫਾ ਘਰ ਜਾਈ, 9 ਘਰ ਥਾਪੇ ਹੁਕਮ ਰਜ਼ਾਈ, 10ਵਾਂ ਪੁਰਖ ਲੇਖ ਪਾਰੀ, ਆਪੇ ਲੱਖ ਲਿਖਾਏਂਦਾ। ਕਹਿੰਦੇ ਆ ਸਰੀਰ 'ਚ ਬੈਠਾ। ਹੁਣ ਇਹਦੇ 'ਤੇ ਜੇ ਵਿਸ਼ਵਾਸ ਸਾਡਾ ਬਣ ਜਾਵੇ ਨਾ, ਆਹੀ ਚੀਜ਼ ਔਖੀ ਹੈ, ਵਿਸ਼ਵਾਸ ਨਹੀਂ ਆਉਂਦਾ। ਜੇ ਵਿਸ਼ਵਾਸ ਬਣ ਜਾਵੇ, ਫਿਰ ਸਾਡੇ ਅੰਦਰ ਨਾਮ ਆਪੇ ਹੀ ਚੱਲ ਪੈਂਦਾ ਹੁੰਦਾ। ਜਿਹੜੀ ਸ਼ਿਕਾਇਤ ਹੈ, ਮੇਰੇ ਅੰਦਰ ਨਾਮ ਨਹੀਂ ਜੀ ਚੱਲਦਾ, ਨਾਮ ਤਾਂ ਨਹੀਂ ਚੱਲਦਾ, ਵਿਸ਼ਵਾਸ ਤੋਂ ਹੀਣੇ ਆ ਅਸੀਂ, ਵਿਸ਼ਵਾਸ ਆਉਂਦਾ ਨਹੀਂ। ਬਾਹਰਲੀਆਂ ਚੀਜ਼ਾਂ ਨੇ ਸਾਡੇ ਮਨ ਨੂੰ ਮੋਹ ਲਿਆ, ਚਿੱਤ 'ਚ ਨਹੀਂ ਰਹਿੰਦਾ ਵਾਹਿਗੁਰੂ ਤਾਂ ਨਹੀਂ ਰਹਿੰਦਾ, ਕਿਉਂਕਿ ਗੁਰੂ ਦੇ ਬਚਨਾਂ 'ਤੇ ਪ੍ਰਤੀਤ ਨਹੀਂ ਹੈ, ਗੁਰੂ ਦੇ ਵਚਨ ਨੂੰ ਸੱਤ ਕਰਕੇ ਨਹੀਂ ਮੰਨਦੇ। ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ ਹਨ,
ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਵਾਈ, ਗੁਰ ਕੀ ਪ੍ਰਤੀਤ ਦੇ ਮਨ ਵਿੱਚ ਹੈ ਵਾਈ,
ਮਨ ਵਿੱਚ ਪ੍ਰਤੀਤ ਵੱਜ ਗਈ। ਤਿਸ ਜਾਣਾ ਵੈ ਹਰ ਪ੍ਰਭ ਚੀਤ, ਉਸ ਨੂੰ ਚਿੱਤ ਆਏਗਾ, ਦੂਸਰੇ ਨੂੰ ਨਹੀਂ ਆ ਸਕਦਾ। ਸੋ ਮੈਂ ਵਿਸ਼ਵਾਸ ਦੀ ਗੱਲ ਕਰ ਰਿਹਾ ਸੀ ਕਿ ਸਾਡਾ ਵਿਸ਼ਵਾਸ ਨਹੀਂ ਵਾਹਿਗੁਰੂ 'ਤੇ ਵੱਜਦਾ। ਆਪਣਾ ਤਾਣ, ਆਪਣੀ ਅਕਲ ਹਰ ਵਕਤ ਸਾਡੀ ਮੂਹਰੇ ਰਹਿੰਦੀ ਹੈ। ਮਹਾਰਾਜ ਕਹਿੰਦੇ ਜੇ ਸਿੱਖ ਬਣਨਾ ਹੈ ਨਾ, ਜੇ ਤੇਰੇ ਅੰਦਰ ਖਿਆਲ ਹੈ ਕਿ ਮੈਂ ਗੁਰੂ ਦਾ ਸਿੱਖ ਬਣ ਜਾਂ, ਕਹਿੰਦੇ ਫਿਰ ਆਪ ਛੱਡ ਸਦਾ ਰਹੇ ਪਰਣਾ ਹੈ, ਗੁਰਬਿਨਾਂ ਵਰ ਨਾ ਜਾਣਾ ਹੈ ਕੋਈ। ਫਿਰ ਜਿਹੜਾ ਮੈਂ ਹੈ ਇਹਨੂੰ ਛੱਡ ਦੇ, ਅਤੇ ਗੁਰੂ ਦੇ ਪਰਨੇ ਰਹੇ ਹਰ ਵਕਤ, ਉਹਦੇ ਉੱਤੇ ਵਿਸ਼ਵਾਸ ਰੱਖ। ਮਹਾਰਾਜ ਗਏ ਝੰਡੇ ਵਾਢੀ ਕੋਲ, ਕਹਿੰਦੇ ਝੰਡਿਆ ਇਹ ਪ੍ਰਸ਼ਾਦਾ ਕਿਹਦਾ ਲੈ ਕੇ ਆਇਆ ਹੈ, ਕਿੱਥੋਂ ਲੈ ਕੇ ਆਇਆ? ਕਹਿੰਦਾ ਪਾਤਸ਼ਾਹ ਪ੍ਰਸ਼ਾਦਾ ਤਾਂ ਪਰਮੇਸ਼ਰ ਦਾ ਹੈ, ਉਹ ਲੈ ਕੇ ਆਇਆ। ਮਹਾਰਾਜ ਕਹਿੰਦੇ ਝੰਡਿਆ ਪਰਮੇਸ਼ਰ ਨੂੰ ਪਛਾਣਿਆ ਤੈਂ? ਕਹਿੰਦਾ ਨਹੀਂ ਮਹਾਰਾਜ, ਪਛਾਣ ਨਹੀਂ ਸਕਿਆ, ਤਰੱਦਦ ਕਰ ਰਿਹਾ, ਬਚਪਨ ਤੋਂ ਲੈ ਕੇ ਕੋਸ਼ਿਸ਼ਾਂ ਕਰ ਰਿਹਾ ਕਿ ਮੈਨੂੰ ਪਛਾਣ ਆ ਜਾਵੇ। ਕਹਿੰਦੇ ਫਿਰ ਤੈਨੂੰ ਕਿਵੇਂ ਪਤਾ ਲੱਗ ਗਿਆ ਵੀ ਇਹ ਪਰਮੇਸ਼ਰ ਦਾ ਪ੍ਰਸ਼ਾਦਾ? ਚੰਡਿਆ ਜਾਣਿਆ ਹੈ, ਪਛਾਣਿਆ ਨਹੀਂ ਹੈ, ਬੁੱਝਿਆ ਨਹੀਂ ਹੈ, ਜਾਣ ਲਿਆ, ਬੁੱਧੀ ਨਾਲ ਜਾਣ ਲਿਆ। ਬੁੱਧੀ ਨਾਲ ਜਾਣਨਾ ਹੋਰ ਚੀਜ਼ ਹੁੰਦਾ ਹੈ, ਬੁੱਝਣਾ ਹੋਰ ਹੁੰਦਾ। ਮਹਾਰਾਜ ਕਹਿੰਦੇ ਜਿਹਨੇ ਬੁੱਝਿਆ ਨਹੀਂ, ਆਵਨ ਆਏ ਸ੍ਰਿਸ਼ਟ ਮੈਂ ਬਿਨ ਬੁੱਝੇ ਪਸ ਟੋਲ। ਜੇ ਬੁੱਝਿਆ ਨਹੀਂ ਹੈ, ਪਰਮੇਸ਼ਰ ਆਪਣੇ ਆਪ ਨੂੰ ਬੁੱਝਿਆ ਕਿ ਮੈਂ ਕੌਣ ਆ? ਕਹਿੰਦੇ ਫਿਰ ਤਾਂ ਤੂੰ ਪਸ਼ੂ ਦਾ ਪਸ਼ੂ ਰਹਿ ਗਿਆ, ਮਨੁੱਖ ਨਹੀਂ, ਮਨੁੱਖ ਕਹਾਉਣਾ ਹੈ ਲੇਕਿਨ ਬੁੱਝ ਨਹੀਂ ਸਕਿਆ। ਕਹਿੰਦਾ ਜੀ ਮੈਂ ਆਤਮਾ। ਕਹਿੰਦੇ ਬੁੱਝਿਆ ਕਿ ਜਾਣਿਆ? ਕਹਿ ਜਾਣਿਆ ਜੀ, ਬੁੱਝਿਆ ਨਹੀਂ, ਮੈਨੂੰ ਸਮਝ ਆਉਂਦੀ ਬੁੱਝਿਆ ਕੀ ਹੁੰਦਾ। ਇੱਕ ਚੰਗਾ ਬੂਟਿਆਂ ਦਾ ਮਾਹਰ ਅੰਬ ਦੇ ਕੋਲ ਖੜਾ ਹੈ, ਅੰਬ ਲੱਗੇ ਹੋਏ ਨੇ, ਪੱਕੇ ਅੰਬ ਨੇ, ਦੁਸ਼ਹਿਰੀ ਅੰਬ ਲੱਗਿਆ ਹੋਇਆ, ਗਿਣਦਾ ਉਹਦੇ ਚ ਕਿੰਨੇ ਕੈਲਰੀਜ ਨੇ, ਕਿੰਨੀ ਇਹਦੇ ਵਿੱਚ ਕਿੰਨੇ ਪਰਸੈਂਟ ਸ਼ੂਗਰ ਹੈ, ਕਿੰਨੇ ਪਰਸੈਂਟ ਇਹਦੇ ਵਿੱਚ ਤੇਜ਼ਾਬ ਹੈ, ਕਿੰਨੇ ਪਰਸੈਂਟ ਇਹਦੇ ਵਿੱਚ ਡਾਈਟ ਹੈ, ਫੂਡ ਵੈਲਿਊ ਇਹਦੀ ਕਿੰਨੀ ਹੈ, ਇਹ ਕਿਹੜਾ ਕਿਹੜਾ ਅਸਰ ਕਰਦੀ ਹੈ ਸਰੀਰ ਦੇ ਅੰਦਰ, ਗਿਣੀ ਜਾਂਦਾ ਫਿਰ ਗਿਣਦਾ ਵੀ ਇੰਨਾ ਚਿਰ ਐਂ ਬੀਜਿਆ ਜਾਵੇ, ਐਂ ਖਾਦ ਪਾਇਆ ਜਾਵੇ, ਉਹਦੇ ਬਾਅਦ ਫਿਰ ਇਹਨੂੰ ਫੁੱਲ ਆਉਂਦੇ ਨੇ, ਸਪਰੇ ਕੀਤੀ ਜਾਵੇ ਤੇ ਕੋਈ ਬਿਮਾਰੀਆਂ ਲੱਗੇ ਫਿਰ ਅੰਬ ਲੱਗਦੇ ਨੇ। ਬੜੀ ਸੋਹਣੀ ਗੱਲ ਜਾਣ ਲਈ, ਬੜੀ ਡਿਟੇਲ ਉਹਦੀ ਸਮਝ ਆ ਗਈ, ਲੇਕਿਨ ਜਾਣਿਆ ਉਸਨੇ, ਬੁੱਝਿਆ ਨਹੀਂ। ਇੰਨੇ ਨੂੰ ਇੱਕ ਬੰਦਾ ਆਉਂਦਾ ਆ ਕੇ ਅੰਬ ਤੋੜਦਾ, ਅੰਬ ਤੋੜ ਕੇ ਚੁੱਪਣਾ ਸ਼ੁਰੂ ਕਰ ਦਿੰਦਾ। ਹੁਣ ਬੁੱਝਿਆ ਉਸਨੇ ਹੈ, ਉਸਨੂੰ ਪਤਾ ਵੀ ਅੰਬ ਦਾ ਕੀ ਸਵਾਦ ਆ ਰਿਹਾ ਅੰਦਰ, ਜਿਹੜਾ ਗਿਣਤੀ ਕਰ ਰਿਹਾ ਸੀ ਉਹਨੂੰ ਨਹੀਂ ਪਤਾ। ਸੋ ਬੁੱਝਣਾ ਤੇ ਜਾਣਨਾ ਦੋ ਚੀਜ਼ਾਂ ਨੇ। ਜਿਹਨੇ ਬੁੱਝ ਲਿਆ ਮਹਾਰਾਜ ਕਹਿੰਦੇ ਉਹ ਤਾਂ ਸਫਲ ਹੈ ਉਹਦਾ ਇਸ ਸੰਸਾਰ ਤੇ ਆਉਣਾ। ਜਿਹਨੇ ਜਾਣਿਆ ਮੇਅਰ ਨੌਲੇਜ ਵਾਸਤੇ ਜਾਣਿਆ, ਬੁੱਧੀ ਮੰਡਲ ਦੀ ਕੈਦ ਵਿੱਚ ਤੁਰਿਆ ਫਿਰਦਾ। ਜਿਹਨਾਂ ਨੇ ਬੁੱਝਿਆ ਉਹ ਇਸ ਤੋਂ ਉੱਪਰ ਲੰਘ ਜਾਂਦੇ। ਭਾਈ ਵੀਰ ਸਿੰਘ ਕਹਿੰਦੇ ਨੇ, ਕਹਿੰਦੇ ਜਿਹਨਾਂ ਉਚਿਆਈਆਂ ਉੱਤੇ ਬੁੱਧੀ ਖੰਭ ਸਾੜ ਬੈਠੀ, ਉਹਨਾਂ ਉਚਿਆਈਆਂ ਉੱਤੇ ਲੱਗ ਗਈਆਂ ਯਾਰੀਆਂ। ਸਾਡਾ ਤਾਂ ਪਿਆਰ ਲੱਗ ਗਿਆ ਉਹਨਾਂ ਉਚਿਆਈਆਂ ਤੇ ਜਿੱਥੇ ਬੁੱਧੀ ਦਾ ਖੰਭ ਚਲ ਗਿਆ। ਤੇ ਬੁੱਧੀਮਾਨ ਸਾਨੂੰ ਫਿਲਾਸਫਰ ਲੋਕ ਕਹਿੰਦੇ ਨੇ, ਪੜ੍ਹੇ ਲਿਖੇ ਕਹਿੰਦੇ ਨੇ, PhD ਕਹਿੰਦੇ ਨੇ। ਕਹਿਣ ਲੱਗੇ ਗਲਤ ਕੰਮ ਕਰ ਲਿਆ ਤੈਂ, ਬੁੱਧੀ ਤੇ ਪਰੇ ਮੰਜ਼ਿਲ ਹੈ ਕੋਈ ਨਹੀਂ ਹੈ। ਤੇ ਕਹਿਣ ਲੱਗੇ ਕਿ ਬੁੱਧੀ ਤੇ ਪਰੇ ਤਾਂ ਕੋਈ ਗੱਲ ਨਹੀਂ ਹੈ। ਕਹਿੰਦੇ ਸਾਨੂੰ ਜਿਹੜਾ ਗਿਆਨੀ ਹੈ ਵਹਿਮੀ ਢੋਲਾ ਆਖਦਾ, ਮਾਰੇ ਗਏ ਜਿੰਨਾ ਬੁੱਧੀ ਪਾਰ ਲਾਈਆਂ ਯਾਰੀਆਂ। ਕਹਿਣ ਲੱਗੇ ਤੂੰ ਚੁੱਪ ਕਰ, ਬੈਠਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ, ਬਲਬਲੇ ਦੇ ਦੇਸ਼ ਸਾਡੀਆਂ ਲੱਗ ਗਈਆਂ ਯਾਰੀਆਂ, ਅਸੀਂ ਤਾਂ ਆਤਮ ਮੰਡਲ ਚ ਪ੍ਰਵੇਸ਼ ਕਰ ਗਏ। ਸੋ ਬੁੱਧੀ ਮੰਡਲ ਦੇ ਅੰਦਰ ਅਸੀਂ ਪਰਮੇਸ਼ਰ ਨੂੰ ਜਾਣਦੇ ਹਾਂ, ਚੰਡਿਆ ਬੁੱਧੀ ਨਾਲ ਜਾਣਿਆ। ਜੇ ਜਾਣਿਆ ਹੁੰਦਾ ਪਰਮੇਸ਼ਰ ਤਾਂ ਤੌਖਲੇ ਕਿਹੜੀ ਗੱਲ ਦੇ, ਘਾਟੇ ਕਿਹੜੀ ਗੱਲ ਦੇ, ਕਿਹੜੀ ਗੱਲ ਦੀ ਚਿੰਤਾ? ਫਿਰ ਤਾਂ ਉਹ ਆਪੇ ਹੀ ਆਪ ਹੈ, ਤੇਰੇ ਨਾਲ ਹੈ, ਦਿਆਲੂ ਹੈ, ਕਿਰਪਾਲੂ ਹੈ। ਫਿਰ ਤੂੰ ਜੇ ਉਹਨੂੰ ਪਛਾਣ ਲਿਆ ਫਿਰ ਤਾਂ ਤੂੰ ਜਿੱਤ ਲਿਆ। ਸੋ ਜਦ ਤੱਕ ਇਹ ਦ੍ਰਿਸ਼ਟੀਕੋਣ ਤੇ ਵਿਸ਼ਵਾਸ ਅੰਦਰ ਨਹੀਂ ਆਉਂਦਾ, ਉਹਨਾਂ ਚਿਰ ਅਸੀਂ ਪਰਮੇਸ਼ਰ ਦੀ ਸ਼ਰਨ ਵੀ ਨਹੀਂ ਲੈ ਸਕਦੇ। ਆਪਣੇ ਬਲ ਉੱਤੇ ਸਾਨੂੰ ਵਿਸ਼ਵਾਸ ਹੈ, ਮਹਾਰਾਜ ਕਹਿੰਦੇ ਆਪਣਾ ਬਲ ਨਾ ਹੀ ਸਾਥ, ਇਹਦੇ ਤਾਂ ਹੱਥ ਵਿੱਚ ਇਹ ਨਹੀਂ ਬਲ, ਕਰਨ ਕਰਾਵ ਨੂੰ ਸਰਵ ਕੋ ਨਾਥ, ਇਹ ਤਾਂ ਵਾਹਿਗੁਰੂ ਕਰਨ ਕਾਰਨ ਹਾਰ ਹੈ। ਅਸੀਂ ਤਾਂ ਇੱਕ ਮੋਹਰਿਆਂ ਦੇ ਵਾਂਗੂ ਤੁਰੇ ਫਿਰਦੇ ਹਾਂ, ਜਿੱਧਰ ਲਾ ਦਿੰਦਾ ਤੁਰ ਪੈਂਦੇ ਹਾਂ, ਜਿੱਧਰ ਨੂੰ ਭੇਜ ਦਿੰਦਾ ਤੁਰ ਪੈਂਦੇ ਹਾਂ। ਅਸੀਂ ਖਾਮ ਖਾਂ ਆਪਣੇ ਉੱਤੇ ਗੱਲਾਂ ਲੈ ਰਹੇ ਹਾਂ ਵੀ ਮੈਂ ਕਰਦਾ, ਮੈਂ ਪ੍ਰਚਾਰ ਕਰਦਾ, ਮੈਂ ਅੰਮ੍ਰਿਤ ਛਕਾ ਰਿਹਾ, ਬੰਨੇ ਗਏ ਇੰਨੀ ਗੱਲ ਦੇ ਨਾਲ। ਇਹ ਠੀਕ ਹੈ, ਪੁੰਨ ਫਲ ਮਿਲੇਗਾ, ਬਹੁਤ ਜ਼ਬਰਦਸਤ ਵੱਡਾ ਪੁੰਨ ਮਿਲੇਗਾ, ਵੱਡੇ ਤੇ ਵੱਡੇ ਸਵਰਗ ਵਿੱਚ ਵਾਸਾ ਹੋ ਜਾਏਗਾ ਕਿਉਂਕਿ ਬੜਾ ਨੇਕ ਕੰਮ ਕਰਿਆ। ਲੇਕਿਨ ਵਾਹਿਗੁਰੂ ਦੇ ਦਰ ਤੇ ਸੁਣਵਾਈ ਨਹੀਂ ਹੁੰਦੀ। ਵਾਹਿਗੁਰੂ ਦੇ ਦਰ ਤੇ ਸੁਣਵਾਈ ਤਾਂ ਹੁੰਦੀ ਹੈ ਜੇ ਵਿੱਚ ਮੈਂ ਦਾ ਖਾਤਮਾ ਹੋ ਜਾਏ, ਜਿੰਨੀ ਤਾਂ ਮੈਂ ਐਗਜ਼ਿਸਟ ਕਰਦੀ ਹੈ। ਦੋ ਨੇ, ਦੋ ਦਾ ਉੱਥੇ ਥਾਂ ਨਹੀਂ, ਇੱਕ ਦਾ ਥਾਂ ਹੈ। ਸੋ ਮਹਾਰਾਜ ਕਹਿੰਦੇ ਉਹਦੀ ਸ਼ਰਨ ਲੈ ਲੈ ਤੂੰ, ਸ਼ਰਨ ਚ ਲੈ ਕੇ ਐ ਹੋ ਜਾ ਜਿਵੇਂ ਬਿੱਲੀ ਦਾ ਬੱਚਾ ਹੁੰਦਾ ਹੈ, ਜਿੱਥੇ ਬਿੱਲੀ ਦਾ ਜੀ ਕਰਦਾ ਲੈ ਜਾਂਦੀ ਹੈ। ਚੂਹੇ ਨੂੰ ਵੀ ਬਿੱਲੀ ਉਸੇ ਮੂੰਹ ਨਾਲ ਫੜਦੀ ਹੈ, ਉਸੇ ਨੂੰ ਆਪਣੇ ਬੱਚੇ ਨੂੰ ਆਪਣੇ ਮੂੰਹ ਨਾਲ ਬਦਲਦੀ ਹੈ ਦੂਸਰੇ ਘਰ ਚ, ਕਿਉਂਕਿ ਉਹ ਪਰਾਇਣ ਹੋਇਆ ਹੋਇਆ ਉਹਦੇ ਸ਼ਰਨ ਲਈ ਹੋਈ ਆ ਉਹਨੇ। ਜੇ ਅਸੀਂ ਵਾਹਿਗੁਰੂ ਦੀ ਸ਼ਰਨ ਲੈ ਲਈਏ ਤਾਂ ਫਿਰ ਵਾਹਿਗੁਰੂ ਜੀ ਤਾਂ ਸਾਡੇ ਨਾਲ ਰਹਿੰਦਾ ਹੈ। ਐਸੀਆਂ ਮਿਸਾਲਾਂ ਗੁਰਬਾਣੀ ਚ ਬਹੁਤ ਆਉਂਦੀਆਂ, ਪਰੋ ਪਿਆਰ ਨਾਲ
ਸ਼ਰਨ ਵਿਚਾਰੋ ਮਨ ਰੇ ਪ੍ਰਭ ਕੀ, ਸ਼ਰਨ ਵਿਚਾਰੋ ਮਨ ਰੇ ਪ੍ਰਭ ਕੀ,
ਸ਼ਰਨ ਵਿਚਾਰੋ। ਚਾਰ ਮਿਸਾਲਾਂ ਮਹਾਰਾਜ ਨੇ ਦਿੱਤੀਆਂ, ਐਕਸਟ੍ਰੀਮ ਦੀਆਂ ਦਿੱਤੀਆਂ ਨੇ, ਵਿਚਾਰਲੀਆਂ ਨਹੀਂ ਹੈ। ਇੱਕ ਤਾਂ ਗਣਕਾ ਦੀ ਦਿੱਤੀ ਹੈ, ਜੇ ਸਿਮਰਤ ਗਣਕਾ ਸੀ ਉਧਰੀ ਤਾਂ ਕੋ ਜਸ ਉਰਧਾਰੋ। ਸਾਰੇ ਲੋਕ ਕਹਾਣੀਆਂ ਜਾਣਦੇ ਨੇ ਤੇ ਉਹਨੇ ਜਸ ਕਿਵੇਂ ਹਿਰਦੇ ਚ ਧਾਰਿਆ, ਇਹ ਗੱਲ ਸਾਡੇ ਸਮਝਣ ਵਾਲੀ ਹੈ। ਅਟਲ ਵਯੋ ਤੂੰ ਜਾ ਕੇ ਸਿਮਰਨ ਹਰ ਨਿਰਭੈ ਪਦ ਪਾਇਆ। 5 ਸਾਲ ਦਾ ਬੱਚਾ, ਬੱਚੇ ਨੂੰ ਸੋਚੀ ਨਹੀਂ ਹੁੰਦੀ 5 ਸਾਲ ਦੇ ਨੂੰ, ਲੇਕਿਨ ਉਹਦੇ ਮਨ ਚ ਇੰਨਾ ਵਿਸ਼ਵਾਸ ਵਾਹਿਗੁਰੂ ਜੀ ਦਾ ਆਇਆ ਕਿ ਅਟਲ ਪਦ ਵੀ ਸਾਰੀ ਦੁਨੀਆਂ ਦੇ ਵਿੱਚ ਜਾਂ ਗੁਰੂ ਨਾਨਕ ਪਾਤਸ਼ਾਹ ਆਤਮ ਦੇਸ਼ਾਂ ਦੇ ਅੰਦਰ ਬਖਸ਼ੀਆਂ ਹੋਈਆਂ ਰੂਹਾਂ ਦੇ ਨਾਲ ਮਿਲ ਰਹੇ ਨੇ। ਉਸ ਵੇਲੇ ਸਾਰਿਆਂ ਤੋਂ ਉੱਪਰ ਧਰੂਮ ਭਗਤ ਦਾ ਮੰਡਲ ਆਇਆ, ਪ੍ਰਹਲਾਦ ਕੋਲ ਦੀ ਹੋ ਕੇ ਲੰਘੇ, ਧਰੂਮ ਪਾਸ ਪਹੁੰਚੇ। ਉਸ ਵੇਲੇ ਮਰਦਾਨੇ ਨੇ ਕਿਹਾ ਕਿ ਮਹਾਰਾਜ, ਧਰੂਮ ਦੇ ਬਚਨ ਤਾਂ ਸੁਣੇ ਬਹੁਤ ਵਾਰੀ ਨੇ, ਪਰ ਕਿਰਪਾ ਕਰਕੇ ਆਪ ਜੇ ਆਪਣੇ ਮੁਖਾਰਬਿੰਦ ਤੋਂ ਦੱਸੋ ਤਾਂ ਮੈਨੂੰ ਭਰੋਸਾ ਹੋਵੇ ਵੀ ਏਡਾ ਛੋਟਾ ਜਿਹਾ ਬੱਚਾ ਤੇ ਜਿੱਥੇ ਵੱਡੇ ਵੱਡੇ ਰਿਸ਼ੀ ਮੁਨੀ ਤਪੱਸਿਆ ਕਰਨ ਵਾਲੇ ਵੱਡੇ ਵੱਡੇ ਦੇਵੀ ਦੇਵਤੇ ਨਹੀਂ ਪਹੁੰਚ ਸਕੇ, ਉੱਥੇ ਬੱਚਾ ਕਿਵੇਂ ਪਹੁੰਚ ਗਿਆ? ਮਹਾਰਾਜ ਕਹਿਣ ਲੱਗੇ, ਮਰਦਾਨਿਆ 100% ਇਹਦਾ ਵਾਹਿਗੁਰੂ ਦੇ ਉੱਤੇ ਵਿਸ਼ਵਾਸ ਸੀ, ਇਹਦੇ ਮਨ ਵਿੱਚ ਅਗਰ ਮਗਰ ਨਹੀਂ ਸੀ, ਅਰਥਾਂ ਦਾ ਉਲਟ ਫੁਲਟ ਨਹੀਂ ਸੀਗਾ, ਜੋ ਕੁਛ ਇਹ ਜਾਣਦਾ ਸੀ ਬਿਲਕੁਲ ਸਹੀ ਜਾਣਦਾ ਸੀ। ਇਹਦਾ ਸੰਬੰਧ ਨਾਲ, ਇਹਦਾ ਸੰਬੰਧ ਵਾਹਿਗੁਰੂ ਨਾਲ ਜੁੜਿਆ ਭੋਲੇ ਭਾਲ ਕਰਕੇ। ਕਹਿਣ ਲੱਗੇ ਮਹਾਰਾਜ ਕੌਣ ਸੀਗਾ ਇਹ? ਮਹਾਰਾਜ ਕਹਿੰਦੇ ਵੀ ਇਹ ਸਤਿਯੁਗ ਦੀ ਬਾਤ ਹੈ, ਇਸ ਭਾਰਤ ਵਰਸ਼ ਦੇ ਵਿੱਚ ਇੱਕ ਰਾਜਾ ਰਾਜ ਕਰਦਾ ਸੀ, ਉਤਾਨਪਾਦ ਉਹਦਾ ਨਾਮ ਸੀ, ਦੋ ਉਹਦੇ ਰਾਣੀਆਂ ਸੀ, ਇੱਕ ਦਾ ਨਾਂ ਸੁਰਿਤ ਸੀ ਅਤੇ ਦੂਸਰੀ ਦਾ ਨਾਂ ਸੁਨੀਤੀ ਸੀ। ਸੁਨੀਤੀ ਜਿਹੜੀ ਸੀ ਉਹ ਅਣਚਾਹੀ ਸੀ, ਅਣਪਿਆਰੀ ਸੀ, ਉਹਨੂੰ ਪਿਆਰ ਨਹੀਂ ਸੀ ਕਰਦਾ ਰਾਜਾ। ਦੂਸਰੀ ਜਿਹੜੀ ਸੀ ਉਹ ਬਹੁਤ ਪਿਆਰੀ ਸੀ, ਹਾਵ ਭਾਵ ਕਰਦੀ ਸੀ, ਚੰਚਲ ਸੀ, ਇਹ ਪਰਮੇਸ਼ੁਰ ਤੇ ਭਰੋਸਾ ਰੱਖਣ ਵਾਲੀ ਸੀ, ਦੂਸਰੀ ਪ੍ਰਹਲਾਦ ਦੀ ਮਾਂ। ਸੋ ਇਹਨੂੰ ਦੂਰ ਹੀ ਰੱਖਦਾ ਸੀ, ਕੋਈ ਇਹਨੂੰ ਹੱਕ ਨਹੀਂ ਸੀ। ਪ੍ਰਹਲਾਦ ਇਸਦੇ ਪੈਦਾ ਹੋਇਆ, ਉਸਦੇ ਵੀ ਲੜਕਾ ਪੈਦਾ ਹੋਇਆ, ਤੇ ਇੱਕ ਵਾਰੀ ਬੱਚਿਆਂ ਦੇ ਨਾਲ ਆ ਕੇ ਆਪਣੇ ਪਿਤਾ ਦੇ ਪਾਰਕ ਵਿੱਚ ਖੇਲ ਰਿਹਾ ਤੇ ਪਿਤਾ ਨੇ ਬੱਚਿਆਂ ਨੂੰ ਬੁਲਾਇਆ, ਇਹਨੂੰ ਵੀ ਬੁਲਾਇਆ, ਤੇ ਜਿਸ ਵਕਤ ਦੇਖਿਆ ਵੀ ਮੇਰਾ ਲੜਕਾ ਆਇਆ, ਅੱਜ ਪਿਆਰ ਜਾਗ ਪਿਆ ਤੇ ਉਹਨੇ ਗੋਦੀ ਵਿੱਚ ਚੁੱਕ ਲਿਆ। ਪਿੱਛੇ ਖੜੀ ਹੋਈ ਇਸ ਦੀ ਸੁਤੀਲੀ ਮਾਂ ਦੇਖਦੀ ਸੀ, ਉਹਨੇ ਜਦ ਦੇਖਿਆ ਹੈ ਅੱਜ ਇਹ ਗੋਦੀ ਚ ਬਹਿ ਗਿਆ, ਕੱਲ ਨੂੰ ਇਹ ਨੇੜੇ ਹੋ ਜਾਏਗਾ, ਪਰਸੋਂ ਨੂੰ ਰਾਜਗੱਦੀ ਤੇ ਬੈਠ ਜਾਏਗਾ, ਬੜਾ ਹੈ ਤੇ ਇਹਨੂੰ ਹੁਣੇ ਰੋਕਣਾ ਚਾਹੀਦਾ। ਉਸ ਵੇਲੇ ਬਹੁਤ ਕ੍ਰੋਧ ਦੀ ਭਰੀ ਹੋਈ ਉਹ ਆਉਂਦੀ ਹੈ, ਉਹਨੇ ਆ ਕੇ ਬੱਚੇ ਨੂੰ ਬਾਂਹ ਤੋਂ ਫੜਿਆ, ਫੜ ਕੇ ਵਗਾ ਕੇ ਮਾਰਿਆ ਜਿੱਥੇ ਤੱਕ ਮਾਰ ਸਕਦੀ ਸੀ। ਬੱਚਾ ਗਿਰਿਆ, ਗਿਰਦੀ ਸਾਰ ਉਹਦੇ ਸੱਜੀ ਗੱਲ ਤੇ ਖੱਬੀ ਗੱਲ ਤੇ ਦੋਨਾਂ ਤੇ ਉਹਦੇ ਥੱਪੜ ਮਾਰੇ, ਨਾਲ ਦੀ ਨਾਲ ਉਂਗਲੀਆਂ ਦਾ ਨੀਲ ਪੈ ਗਿਆ, ਬੱਚਾ ਰੋਣ ਲੱਗ ਗਿਆ। ਕਹਿੰਦੇ ਇੰਨਾ ਫਿੱਕਾ ਬੋਲੀ ਉਹ, ਕਹਿਣ ਲੱਗੀ ਜੇ ਤਾਂ ਇਸ ਗੋਦੀ ਚ ਬਹਿਣਾ ਸੀ ਤਾਂ ਤੂੰ ਮੇਰੇ ਓ ਜਨਮ ਲੈਣਾ ਸੀ, ਹੁਣ ਨਹੀਂ ਤੂੰ ਬੈਠ ਸਕਦਾ, ਕਰ ਗਏ ਬਲ ਸੌ ਦੀਨ ਉਠਾਈ, ਬਲ ਨਾਲ ਪੂਰੇ ਜ਼ੋਰ ਨਾਲ ਗੋਦੀ ਚੋਂ ਖਿੱਚ ਕੇ ਉਠਾਤਾ। ਬਹੁਤ ਕਠੋਰ ਮੁਖ ਗਿਰਾ ਲਾਈ, ਬਹੁਤ ਹੀ ਹਿਰਦੇ ਨੂੰ ਬਿੰਨਣ ਵਾਲੇ ਬਚਨ ਕਹੇ, ਬੈਸਨ ਪਿਤਕੇ ਅੰਕ ਸਮਾ ਮੁਜਾਰਾ, ਜੇ ਤੈਂ ਬਹਿਣਾ ਸੀ ਇਹਦੀ ਗੋਦੀ ਦੇ ਵਿੱਚ, ਮੈਂ ਬਾਲਕ ਤੇਰੋ ਅਧਿਕਾਰਾ, ਤੇਰਾ ਅਧਿਕਾਰ ਨਹੀਂ ਇੱਥੇ ਬੈਠਣ ਦਾ, ਤੇਰੀ ਮਾਂ ਨੂੰ ਉਹ ਪਦਵੀ ਨਹੀਂ ਹੈ ਜੋ ਮੈਨੂੰ ਮਿਲੀ ਹੋਈ ਹੈ, ਤੂੰ ਇੱਥੇ ਨਹੀਂ ਬੈਠ ਸਕਦਾ, ਜਾ ਕਠਨ ਤਪ ਕਰ, ਫਿਰ ਮਰ ਕੇ। ਕਹਿੰਦੇ ਜੇ ਜਾ ਨਚਲਿਆ, ਜਾ ਕੇ ਤਪ ਕਰ ਕਠਨ, ਫਿਰ ਤੂੰ ਉਹ ਜਨਮ ਭੋਗ ਕੇ ਮਰੀ, ਮਰ ਕੇ ਫਿਰ ਮੇਰੇ ਆ ਕੇ ਜਨਮ ਲਈ, ਤਾਂ ਇਹ ਗੋਦੀ ਚ ਬੈਠ ਸਕੇਗਾ। ਕਿੱਡੇ ਕਠੋਰ ਬਚਨ ਕਹੇ, ਮੇਰੀ ਕੁੱਖ ਤੋਂ ਜਨਮ ਲੈ ਤੇ ਫਿਰ ਤੂੰ ਆ ਕੇ ਇਸ ਗੋਦੀ ਚ ਬੈਠਣ ਦਾ ਸੁਪਨਾ ਲਈ, ਬਾਲਕਾ ਕਿੱਥੇ ਭੁੱਲਿਆ ਫਿਰਦਾ। ਬੜਾ ਜ਼ਹੀਨ ਬਾਲਕ ਸੀ, ਕਾਲਜਾ ਬਿੰਨ ਗਈ ਇਹ ਗੱਲ। ਮਹਾਰਾਜ ਕਹਿੰਦੇ ਇਹ ਦੇ ਫਿੱਕੇ ਬੋਲ ਬੋਲਣ ਵਾਲਾ ਜਿਹੜਾ ਹੈ ਪਰਮੇਸ਼ਰ ਨੂੰ ਨਹੀਂ ਪਾਇਆ ਕਰਦਾ, ਪਰਮੇਸ਼ਰ ਦੇ ਦਰ ਤੋਂ ਸਿੱਟ ਦਿੱਤਾ ਜਾਂਦਾ। ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ, ਫਿੱਕਾ ਦਰਗਾਹ ਸੱਟੀਏ ਮੂੰਹ ਥੁੱਕਾਂ ਫਿੱਕੇ ਪਾਏ, ਫਿੱਕਾ ਮੂਰਖ ਆਖੀਏ ਪਾਣਾ ਲਏ। ਫਿੱਕਾ ਬੋਲਣ ਵਾਲਾ ਗੁਰਸਿੱਖੀ ਦੇ ਵਿੱਚ ਪ੍ਰਵਾਨ ਨਹੀਂ ਹੈ, ਕਿਉਂਕਿ ਗੁਰਮੁਖ ਜਿਹੜੇ ਨੇ ਮਿੱਠੇ ਬੋਲ ਬੋਲਦੇ ਨੇ, ਕਦੇ ਭੁੱਲ ਕੇ ਵੀ ਫਿੱਕਾ ਨਹੀਂ ਬੋਲਦੇ, ਕੋਈ ਐਸਾ ਵਚਨ ਨਹੀਂ ਕਰਦੇ ਕਿ ਦਿਲ ਟੁੱਟ ਜਾਵੇ, ਕਿਉਂਕਿ ਦਿਲ ਟੁੱਟਣ ਦੇ ਨਾਲ ਪਰਮੇਸ਼ਰ ਰੁੱਸ ਜਾਂਦਾ। ਪਰਮੇਸ਼ਰ ਰਹਿੰਦਾ ਹੀ ਦਿਲ ਦੇ ਵਿੱਚ ਹੈ, ਜੇ ਕਿਸੇ ਦਾ ਦਿਲ ਤੋੜ ਦਿੱਤਾ। ਮਹਾਰਾਜ ਕਹਿੰਦੇ ਨੇ ਕਿ ਇੱਕ ਫਿੱਕਾ ਨਾ ਗਲਾਏ, ਸਭਨਾ ਮੈਂ ਸੱਚਾ ਦਾਣੀ, ਹਿਆਓ ਨਾ ਕਹੀ ਟਾਏ, ਮਾਣਕ ਸਭ ਅਮੋਰਵੇ, ਸਭਨਾ ਮਨ ਮਾਨ ਕਿਸਾਨ ਮੂਲ ਮਚਾਂਗਾ, ਜਾਂ ਤੋਂ ਪਿਰਿਆ ਦੀ ਸਿੱਖ, ਹਿਆਓ ਨਾ ਟਾਹੇ ਕਹੀਦਾ। ਜੇ ਪਿਆਰਿਆ ਪਰਮੇਸ਼ੁਰ ਨੂੰ ਮਿਲਣਾ ਹੈ ਤਾਂ ਫਿਰ ਕਿਸੇ ਦਾ ਦਿਲ ਨਾ ਤੋੜੀ। ਕਹਿੰਦੇ ਬਹੁਤ ਔਖਾ ਹੋ ਜਾਂਦਾ ਇਸ ਤਰ੍ਹਾਂ ਨਾਲ ਪੜ ਲਓ।
ਦਰਗਾਹ ਵਿੱਚ ਨਾ ਕੋਈ ਤੈਨੂੰ ਮਿਲਣੀ, ਦਿਲ ਤੋੜੇ ਸਿੱਖ ਕਾ ਬੋਲ ਕੇ ਵਿੱਚ ਨਾ ਕੋਈ ਤੈਨੂੰ ਮਿਲਣੀ ਦਿਲ ਤੁਰੇ ਦਿਕਾ ਬੋਲ ਕੇ
ਬੋਲਣਾ ਇੱਕ ਪਾਸੇ ਨਾਮ ਜਪਣਾ ਇੱਕ ਪਾਸੇ ਬਾਣੀਆਂ ਦਾ ਨਿਤਨੇਮੀ ਹੋਣਾ ਅਖੰਡ ਪਾਠੀ ਹੋਣਾ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਦਾ ਜਾਣੂ ਹੋਣਾ ਤੇ ਇੱਕ ਪਾਸੇ ਫਿੱਕਾ ਬੋਲਣਾ। ਮਹਾਰਾਜ ਕਹਿੰਦੇ ਤੈਨੂੰ ਦਰਗਾਹ 'ਚ ਥਾਂ ਨਹੀਂ ਮਿਲਣਾ, ਫਿੱਕਾ ਦਰਗਾਹ ਸੁੱਟੀ ਹੈ, ਮੂੰਹ ਥੁੱਕਾਂ ਫਿੱਕੇ ਪਾਏ। ਕਿਉਂਕਿ ਫਿੱਕਾ ਜਿਹੜਾ ਹੈ ਦੋ ਤਰ੍ਹਾਂ ਦੇ ਵਚਨ ਨੇ, ਇੱਕ ਪਿਆਰ ਦੇ ਵਚਨ ਹੁੰਦੇ ਨੇ, ਮਿੱਠੇ ਵਚਨ ਦਿਲ ਮੋਹ ਲੈਂਦੇ ਨੇ ਆਦਮੀ ਦਾ, ਇੱਕ ਕੌੜੇ ਵਚਨ ਹੁੰਦੇ ਨੇ। ਭਾਈ ਗੁਰਦਾਸ ਜੀ ਲਿਖਦੇ ਆ ਕਿ ਮਧੁਰ ਵਚਨ ਸੰਸਰ ਨਾ ਪੁੱਜ ਸਮਧ, ਜਿਹੜਾ ਸ਼ਹਿਦ ਹੈ ਮਿੱਠੇ ਵਚਨਾਂ ਦੀ ਬਰਾਬਰੀ ਨਹੀਂ ਕਰ ਸਕਦਾ। ਕਰਕ ਸ਼ਬਦ ਕਹਿੰਦੇ ਜੇ ਕਰਕ ਕੌੜੇ ਸ਼ਬਦ ਬੋਲੇ, ਕਰਕ ਸ਼ਬਦ ਸਰ ਵਿਖਣਾ ਵਿਖਮ ਹੈ, ਵਿਓ ਤੋਂ ਵੀ ਜ਼ਿਆਦਾ ਜ਼ਹਿਰੀਲੇ ਨੇ, ਦਿਲ ਵਿੰਨ ਦਿੰਦੇ ਨੇ ਆਦਮੀ ਦੇ। ਸੋਟਾ ਮਾਰ ਲਓ ਆਦਮੀ ਭੁੱਲ ਜਾਂਦਾ, ਗੰਡਾਸਾ ਮਾਰੋ ਰਾਜੀ ਹੋ ਜਾਂਦਾ ਬੰਦਾ, ਲੇਕਿਨ ਜੇ ਬੋਲੀ ਮਾਰ ਦੇਵੇ ਨਾ ਕਿਸੇ ਬੰਦੇ ਨੂੰ, ਉਹ ਭੁੱਲਣੀ ਬੜੀ ਔਖੀ ਆ। ਬੋਲੀਆਂ ਜਿਹੜੀਆਂ ਮਾਰਦੇ ਨੇ ਉਹਦੇ ਨਾਲ ਵਖੇੜੇ ਪੈਂਦੇ ਨੇ ਬਹੁਤ ਮਾੜੇ। ਭਾਰਤ ਵਰਸ਼ ਦਾ 45 ਲੱਖ ਬੰਦਾ ਇੱਕ ਫਿੱਕੇ ਬੋਲਣ ਦੇ ਨਾਲ ਮਾਰਿਆ ਗਿਆ, ਸਿਰਫ ਫਿੱਕਾ ਬੋਲੇ ਸੀ। ਦ੍ਰੋਪਦੀ ਨੇ ਮਹਿਲ ਬਣਾਇਆ ਸੀ ਬਹੁਤ ਕਮਾਲ ਦਾ, ਦਿਲ ਉਹ ਜਿੱਥੇ ਤਾਂ ਸੁੱਕਾ ਸੀ ਉਹ ਤਾਂ ਲੱਗਦਾ ਸੀ ਜਿਵੇਂ ਪਾਣੀ ਹੁੰਦਾ, ਜਿੱਥੇ ਪਾਣੀ ਸੀ ਉਹ ਲੱਗਦਾ ਸੀ ਸੁੱਕਾ ਹੁੰਦਾ, ਜਿੱਥੇ ਦਰਵਾਜ਼ਾ ਸੀ ਉਹ ਲੱਗਦਾ ਸੀ ਬੰਦ ਹੈ, ਜਿੱਥੇ ਬੰਦ ਸੀ ਉੱਥੇ ਦਰਵਾਜ਼ਾ ਲੱਗਦਾ ਸੀ। ਆਰਟ ਸੀ ਕੋਈ ਕਮਾਲ ਦਰਜੇ ਦਾ, ਕਿਉਂਕਿ ਐਸੇ ਬਣਦੇ ਨੇ ਅਮਰੀਕਾ 'ਚ ਮੈਂ ਦੇਖੇ ਸੀ, ਪਤਾ ਨਹੀਂ ਲੱਗਦਾ ਵੀ ਆਹ ਧਰ ਪੈਰ ਰੱਖਦੀ ਹੈ ਥੱਲੇ ਕਿ ਨਾ ਰੱਖਦੀ ਹੈ, ਐਸਾ ਹੀ ਪੱਥਰ ਲਾਇਆ ਜਾਂਦਾ। ਸੋ ਦੁਰਯੋਧਨ ਜਾ ਰਿਹਾ, ਨਿਮੰਤਰਣ ਦਿੱਤਾ ਹੋਇਆ, ਉਹ ਇਸ ਭੁਲੇਖੇ 'ਤੇ ਕਿ ਖਾਲੀ ਥਾਂ ਹੈ, ਪਾਣੀ ਦੇ ਵਿੱਚ ਗਿਰ ਗਿਆ। ਦ੍ਰੋਪਦੀ ਦੇਖਦੀ ਸੀ ਉਹਦੇ ਮੂੰਹ 'ਚੋਂ ਨਿਕਲਿਆ ਅੰਨੇ ਦਾ ਅੰਨਾ ਹੀ ਰਿਹਾ, ਐਸ ਗੱਲ ਨੇ ਪਹਾੜਾ ਪਾਤਾ। ਉਹਨੇ ਕਿਹਾ ਚੰਗਾ, ਕਿੱਥੇ ਗਈ ਗੱਲ, ਕਿੱਦਾਂ ਬੜਾ ਮਹਾਨ ਯੁੱਧ ਹੋਇਆ। ਉਹ ਬਦਲਾ ਲੈਣ ਵਾਸਤੇ ਉਸ ਗੱਲ ਦਾ, ਕਿਉਂਕਿ ਵਿਓ ਤੋਂ ਵੀ ਜ਼ਿਆਦਾ ਜ਼ਹਿਰੀਲਾ ਹੁੰਦਾ, ਹਿਰਦਾ ਵਿੰਨ ਜਾਂਦਾ ਜਿਹੜਾ ਕੌੜਾ ਵਚਨ ਹੁੰਦਾ। ਗੁਰਸਿੱਖੀ ਦੇ ਵਿੱਚ ਪ੍ਰਵਾਨ ਨਹੀਂ ਹੈ ਕੌੜਾ ਵਚਨ, ਬਿਲਕੁਲ ਹੀ ਗੁਰਸਿੱਖੀ 'ਚ ਮਿੱਠੇ ਵਚਨ ਨੇ, ਗੁਰਸਿੱਖ ਮਿੱਠਾ ਬੋਲਦੇ। ਪਿਆਰ ਨਾਲ ਬੋਲਦੇ ਨੇ, ਦੁਸ਼ਮਣ ਵੀ ਹੋਵੇ ਉਹਦੇ ਨਾਲ ਵੀ ਪਿਆਰ ਦੀ ਗੱਲ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਤਾਂ ਹੈ ਹੀ ਨਿਹਰਾ ਪਿਆਰ, ਫਰੀਦਾ ਜੋ ਤਾਂ ਮਾਰਨ ਮੁੱਕੀਆਂ ਤਿੰਨਾਂ ਨਾ ਮਾਰਿਆ ਘੁੰਮ, ਆਪ ਨੜੇ ਕਰ ਜਾਈ ਹੈ ਪੈਰ ਦਿਨਾਂ ਦੇ ਚੋਂ। ਦੁਸ਼ਮਣ ਆ ਗਿਆ, ਜਦ ਆ ਗਿਆ ਤਾਂ ਕਹਿੰਦੇ ਪੂਰਾ ਸਤਿਕਾਰ ਕਰ ਉਹਦਾ, ਪੂਰਾ ਸਤਿਕਾਰ, ਕਿਉਂਕਿ ਤੇਰਾ ਫਰਜ਼ ਹੈ, ਤੂੰ ਮੂਰਖ ਨਹੀਂ ਹੈ, ਤੂੰ ਰੱਬ ਵਾਲਾ ਬੰਦਾ, ਤੂੰ ਦੇਖ ਉਹਦੇ ਵਿੱਚ ਪਰਮੇਸ਼ਰ ਹੈ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਏ, ਬੁਰੇ ਦਾ ਭਲਾ ਕਰ, ਬੁਰੇ ਨੂੰ ਬੁਰਾ ਨਾ ਕਹਿ। ਸੰਸਾਰ ਕਹਿ ਰਿਹਾ ਤੇਰਾ ਰਸਤਾ ਹੋਰ ਹੈ, ਸੰਸਾਰ ਦਾ ਹੋਰ ਹੈ, ਤੇਰਾ ਜੋੜ ਨਹੀਂ ਆਉਣਾ ਸੰਸਾਰੀਆਂ ਦੇ ਨਾਲ, ਭਗਤਾਂ ਦੇ ਸੰਸਾਰੀਆਂ ਜੋੜ ਕਦੇ ਨਾ ਆਇਆ। ਤੈਂ ਮਿੱਠਾ ਬੋਲਣਾ, ਉਹਨੇ ਕੌੜਾ ਬੋਲਣਾ, ਉਹਨੇ ਤਾਨੇ ਮਾਣੇ ਦੇਣੇ ਹੈ, ਤੈਂ ਪਿਆਰ ਦੇ ਬਚਨ ਕਹਿਣੇ ਹੈ, ਤੈਂ ਸਮੱਤ ਦੇਣੀ ਹੈ, ਉਹਨੇ ਕਮੱਤ ਦੇਣੀ ਹੈ, ਤੇਰਾ ਤੇ ਸੰਸਾਰ ਦਾ ਫਰਕ ਹੈ ਪਿਆਰਿਆ, ਤੂੰ ਗੁਰੂ ਦਾ ਸਿੱਖ ਹੈ। ਗੁਰੂ ਦਾ ਸਿੱਖ ਹੋ ਕੇ ਫਿੱਕਾ ਨਾ ਬੋਲੀ, ਕਿਸੇ ਨੂੰ ਮਿਹਣਾ ਨਾ ਦੇਈ, ਬੋਲੀ ਨਾ ਮਾਰੀ, ਦਿਲ ਟੁੱਟ ਜਾਏਗਾ, ਰੱਬ ਮਨਾਉਣਾ ਔਖਾ ਹੋ ਜੂ ਫਿਰ, ਕਿਉਂਕਿ ਸਾਹਮਣੇ ਖੜ ਜਾਂਦੀ ਹੈ ਗੱਲ, ਦਿਲ ਟੁੱਟਿਆ ਤੇ ਪਰਮੇਸ਼ੁਰ ਨਾਰਾਜ਼ ਹੋ ਜਾਇਆ ਕਰ। ਵਿਓ ਵਰਗੀ ਬੋਲੀ ਬੋਲੀ ਉਸਨੇ, ਅਖੀਰ 45 ਲੱਖ ਬੰਦਾ ਮਰਿਆ, ਕਿੱਦਾਂ ਜੋਧਾ, ਕਿੱਦਾਂ ਨੁਕਸਾਨ ਹੋਇਆ। ਸੋ ਮਦਰ ਬਚਨ ਸੀਤਲਤਾ ਮਿਸ਼ਟਾਨ ਪਾਨ ਕਰਕ ਸ਼ਬਦ ਸਤਪਤ ਕਟ ਕੰਮ ਹੈ, ਇੰਨਾ ਤਪਦਾ ਹੈ, ਇੰਨਾ ਤਪਦਾ ਹੈ, ਆਪ ਵੀ ਤਪਦਾ ਹੈ ਤੇ ਤਪ ਕੇ ਹੀ ਗੱਲ ਕਹਿੰਦਾ, ਦੂਜੇ ਦੇ ਹਿਰਦੇ ਨੂੰ ਤਾਂ ਬੇਅੰਤ ਸਾਲ ਤਪਾਉਂਦਾ। ਇੱਕ ਕਹਾਣੀ ਦੱਸਦੇ ਨੇ, ਰਾਜਨੀਤੀ ਦੀਆਂ ਕਹਾਣੀਆਂ ਨੇ, ਕਿ ਇੱਕ ਕੋਈ ਬ੍ਰਾਹਮਣ ਸ਼ੇਰ ਦਾ ਮਿੱਤਰ ਬਣ ਗਿਆ। ਉਹਨੇ ਕਿਹਾ, ਦੇਖ ਬਈ ਮਿੱਤਰਤਾ ਤੂੰ ਪਾਉਣਾ, ਮੈਂ ਤਾਮਸੀ ਜਾਨਵਰ ਤੇ ਤੂੰ ਬ੍ਰਾਹਮਣ ਕਰਮ ਧਰਮ ਵਾਲਾ, ਆਪਣੀ ਦੋਸਤੀ ਕਿਵੇਂ ਨਿਭੇਗੀ? ਕਹਿੰਦਾ, ਨਹੀਂ, ਤੂੰ ਬੜਾ ਚੰਗੇ ਸੁਭਾਅ ਦਾ ਮਾਲਕ ਹੈ, ਤੇਰੇ ਵਿੱਚ ਬਹੁਤ ਗੁਣ ਹੈ, ਤੂੰ ਆਪਣੀ ਖੁਰਾਕ ਵਾਸਤੇ ਤਾਂ ਮਾਰਦਾ ਹੈ, ਸਾਡੇ ਬੰਦਿਆਂ ਨਾਲੋਂ ਤੂੰ 1000 ਗੁਣਾ ਚੰਗਾ, ਤੈਨੂੰ ਜਦ ਭੁੱਖ ਲੱਗਦੀ ਹੈ ਤਾਂ ਤੂੰ ਮਾਰਦਾ ਸੀ, ਤਾਂ ਬੰਦਿਆਂ ਨੂੰ ਮਾਰਨ ਵਾਸਤੇ ਐਟਮ ਬੰਬ ਬਣਾ ਰਹੇ, ਕੀ ਸਾਡਾ ਵਿਗਾੜਿਆ ਕਿਸੇ ਨੇ? ਉਹਨਾਂ ਬੱਚਿਆਂ ਨੇ ਕੀ ਵਿਗਾੜਿਆ ਜਿਹੜੇ ਅਜੇ ਮਾਂ ਦੀ ਗੋਦੀ ਵਿੱਚ ਨੇ? ਆਦਮੀ ਤੋਂ ਵੀ ਬੁਰਾ ਹੈ, ਆਦਮੀ ਤਾਂ ਮਹਾਰਾਜ ਕਹਿੰਦੇ ਜੇ ਇਨਸਾਨੀਅਤ ਨਹੀਂ ਇਹਦੇ ਵਿੱਚ ਤਾਂ ਜਾਨਵਰਾਂ ਤੋਂ ਮਾੜੇ ਸੱਪਾਂ ਤੋਂ ਵੀ ਮਾੜਾ ਹੈ। ਸਰਪ ਜੈਸੇ ਆਰਜਾਰੀ, ਕਹਿੰਦੇ ਵੱਡੀ ਲੰਮੀ ਉਮਰ ਦੇ ਸੱਪ ਵਰਗਾ ਹੈ, ਅੱਛਾ ਉਹ ਤੋਂ ਵੀ ਮਾੜਾ ਹੈ, ਸੱਪ 'ਚ ਵੀ ਗੁਣ ਹੋਣਾ ਕੋਈ ਨਾ ਕੋਈ, ਉਹਦੀ ਜ਼ਹਿਰ ਕਿਸੇ ਨਾ ਕਿਸੇ ਦਵਾਈ 'ਚ ਕੰਮ ਆਉਂਦੀ ਹੋਣੀ ਹੈ। ਕਹਿਣ ਲੱਗਿਆ, ਤੁਸੀਂ ਆਦਮੀ ਹੋ? ਕਹਿੰਦਾ, ਨਾ, ਤੇਰੇ 'ਚ ਗੁਣ ਹੈ ਬੜਾ ਜ਼ਬਰਦਸਤ ਹੈ, ਤੈਨੂੰ ਭੁੱਖ ਲੱਗਦੀ ਹੈ ਉਨਾ ਹੀ ਮਾਰਦਾ, ਅਸੀਂ ਤਾਂ ਬਹੁਤ ਗਲਤ ਗੱਲਾਂ ਕਰ ਦਿੰਦੇ ਹਾਂ, ਸਾਨੂੰ ਭੁੱਖ ਹੋਵੇ ਨਾ ਹੋਵੇ ਸਾਡੇ ਭੰਡਾਰੇ ਭਰੇ ਪਏ, ਦੂਜਿਆਂ ਨੂੰ ਭੁੱਖੇ ਮਾਰ ਦਿੰਦੇ ਹਾਂ, ਅੰਨ 'ਤੇ ਕੰਟਰੋਲ ਕਰ ਲੈਂਦੇ ਹਾਂ ਅਸੀਂ, ਪੈਸੇ 'ਤੇ ਕੰਟਰੋਲ ਕਰ ਲੈਂਦੇ ਹਾਂ, ਅਸੀਂ ਤਾਂ ਦੂਜਿਆਂ ਨੂੰ ਭੁੱਖੇ ਮਾਰ ਦਿੰਦੇ ਹਾਂ, ਤੇਰਾ ਤੂੰ ਇਹ ਤਾਂ ਤੇਰੇ 'ਚ ਨਹੀਂ ਨਾ ਉਗਣ ਸਾਡੇ ਵਾਲਾ, ਮਿੱਤਰਤਾ ਪੈਗੀ। ਇੱਕ ਦਿਨ ਆਇਆ ਤਾਂ ਬ੍ਰਾਹਮਣੀ ਕਹਿਣ ਲੱਗੀ, ਵੀ ਦੇਖ ਤੂੰ ਮਿੱਤਰ ਬਣਾਇਆ ਸ਼ੇਰ, ਬਦਬੂ ਉਹਦੇ ਮੂੰਹ 'ਚ ਆਉਂਦੀ ਹੈ, ਨਹਾਉਂਦਾ ਨਹੀਂ, ਕਦੇ ਧੋਂਦਾ ਨਹੀਂ ਹੈ, ਮਾਰ ਮਾਰ ਜਾਨਵਰਾਂ ਨੂੰ ਖਾਈ ਜਾਂਦਾ, ਤੇਰੀ ਪੁੱਠੀ ਮੱਤ ਹੋ ਜੀ ਹੋਈ ਹੈ, ਤੂੰ ਉਹਨੂੰ ਦੋਸਤ ਬਣਾਈ ਫਿਰਦਾ। ਸ਼ੇਰ ਨੇ ਸੁਣ ਲਿਆ, ਅੰਦਰ ਆ ਗਿਆ ਤੇ ਬੋਲਦਾ ਨਹੀਂ ਅੱਜ ਉਸ ਤਰ੍ਹਾਂ ਦੇ ਨਾਲ, ਝਾਕਦਾ ਨਹੀਂ ਹੈ, ਕਹਿਣ ਲੱਗਿਆ ਇੱਕ ਕੁਹਾੜਾ ਲੈ ਕੇ ਆ, ਕੁਹਾੜਾ, ਨਹੀਂ ਮੈਂ ਤੁਹਾਨੂੰ ਮਾਰ ਦੂੰ ਜੇ ਨਾ ਲਿਆਂਦਾ। ਕੁਹਾੜਾ ਲਿਆਂਦਾ, ਕਹਿੰਦਾ ਜ਼ੋਰ, ਪੂਰੇ ਜ਼ੋਰ ਨਾਲ ਮੇਰੇ ਸਿਰ 'ਚ ਮਾਰ। ਕਹਿੰਦਾ, ਮੈਂ ਤੈਂ ਮੇਰਾ ਕੀ ਵਿਗਾੜਿਆ? ਕਹਿੰਦਾ, ਨਹੀਂ, ਮੈਂ ਅੱਜ ਬਹੁਤ ਨਾਰਾਜ਼ ਹਾਂ, ਮੇਰਾ ਅੱਜ ਕਰੂਰ ਸੁਭਾਅ ਜਾਗ ਪਿਆ ਤੇ ਮੈਂ ਮਾਰ ਦੂੰ ਜੇ ਤੈਂ ਨਾ ਮਾਰਿਆ। ਉਸ ਵੇਲੇ ਬ੍ਰਾਹਮਣ ਨੇ ਪੂਰੇ ਜ਼ੋਰ ਨਾਲ ਸਿਰ 'ਚ ਕੁਹਾੜਾ ਮਾਰਿਆ, ਖੂਨ ਚੱਲ ਪਿਆ, ਸ਼ੇਰ ਚੱਲਿਆ ਗਿਆ। 2 ਮਹੀਨੇ ਬਾਅਦ ਵਾਪਸ ਆਇਆ, ਕਹਿਣ ਲੱਗਿਆ, ਮਿੱਤਰ, ਦੇਖ ਤਾਂ ਮੇਰਾ ਕੁਹਾੜਾ ਜਿਹੜਾ ਤੈਂ ਮਾਰਿਆ ਸੀ ਫਟ ਜੁੜ ਗਿਆ। ਕਹਿੰਦਾ, ਉਹਦੇ ਉੱਤੇ ਤਾਂ ਰੋਮ ਵੀ ਆ ਗਏ, ਬਾਲ ਆ ਗਏ। ਕਹਿੰਦਾ, ਦੇਖ ਉਹ ਤਾਂ ਜੁੜ ਗਿਆ, ਪਰ ਜਿਹੜਾ ਤੇਰੀ ਘਰਵਾਲੀ ਨੇ ਮਿਹਣਾ ਮਾਰਿਆ ਸੀ ਨਾ, ਉਹ ਅਜੇ ਮੇਰੇ ਉਹ ਜਿਵੇਂ ਤਾਜ਼ਾ ਖੜਾ, ਉਹ ਨਹੀਂ ਮਿਲ ਰਿਹਾ, ਮੈਂ ਬੜਾ ਯਤਨ ਕੀਤਾ। ਸੋ ਕਹਿੰਦੇ, ਤਾਪ ਤਪਦਾ ਹੈ, ਦੂਸਰੇ ਨੂੰ ਤਪਾਉਂਦਾ ਹੈ ਕੌੜਾ ਬੋਲਣ ਵਾਲਾ। ਮਦਰ ਬਚਨ ਕਹਿ ਤ੍ਰਿਪਤਾ ਸੰਤੋਖ ਸ਼ਾਂਤ ਕਰਕ ਸ਼ਬਦ ਅਸੰਤੋਸ਼ ਦੋਖ ਸਮੇ। ਮਦਰ ਬਚਨ ਲੱਗ ਅਗਮ ਸੁਗਮ ਹੋਏ, ਔਖੀਆਂ ਗੱਲਾਂ ਸਖਾਲੀਆਂ ਹੋ ਜਾਂਦੀਆਂ ਮਿੱਠਾ ਬੋਲ ਕੇ। ਕਰਕ ਸ਼ਬਦ ਲੱਗ ਸੁਗਮ ਅਗਮ ਹੈ, ਬਣਦਾ ਬਣਦਾ ਕੰਮ ਵਿਗੜ ਜਾਂਦਾ, ਮਿਲਦੇ ਮਿਲਦੇ ਮਿੱਤਰ ਮਿਲਦੇ ਸਮਝੌਤੇ ਹੁੰਦੇ ਹੁੰਦੇ ਵਿਗੜ ਜਾਂਦੇ ਨੇ ਜਦ ਕੌੜਾ ਬੋਲ ਬੋਲ ਦਿੰਦੇ ਨੇ। ਸੋ ਮਹਾਰਾਜ ਕਹਿੰਦੇ ਕੌੜਾ ਨਾ ਬੋਲ ਪਿਆਰਿਆ, ਕੌੜਾ ਬੋਲਣਾ ਗੁਰਸਿੱਖੀ ਚ ਮਨੈ, ਫਿੱਕਾ ਬੋਲ ਵਿਗੁਚਣਾ ਸੁਣ ਮੂਰਖ ਮਨ ਆ ਜਾਣ, ਰਸਣਾ ਫਿੱਕਾ ਬੋਲਣਾ ਨਿਤ ਨਿਤ ਹੋਏ ਕਿਆ, ਨਾਨਕ ਕਿਰਤ ਪਈ ਹੈ ਕਮਾਵਣਾ ਕੋਈ ਨਾ ਮਿਟਣਾ। ਸੋ ਇਸ ਤਰ੍ਹਾਂ ਦੇ ਨਾਲ ਫਿੱਕਾ ਬੋਲ ਬੋਲਿਆ, ਬੱਚੇ ਦੇ ਤਨ ਮਨ ਚ ਹੀ ਲੰਘ ਗਿਆ ਵੀ ਹੈ ਮੈਂ ਮਰਾਂ ਹੁਣ, ਫੇਰ ਤਪ ਕਰਾਂ, ਤਪ ਕਰਕੇ ਮਰਾਂ, ਫੇਰ ਜਾ ਕੇ ਇਹਦੇ ਜੰਮਾਂ ਤੇ ਫੇਰ ਮੈਂ ਜਾ ਕੇ ਪਿਤਾ ਦੀ ਗੋਦੀ ਚ ਬੈਠਾ, ਮੇਰੇ ਤੋਂ ਪਿਆਰ ਖੋਲਿਆ ਇਸ ਕਰਕੇ ਕਿ ਮੈਂ ਦੂਜੀ ਮਾਂ ਦੇ ਪੇਟ ਚੋਂ ਪੈਦਾ ਹੋਇਆ। ਬਹੁਤ ਡੂੰਘਾ ਸੋਚਣ ਲੱਗ ਗਿਆ। ਉਸ ਵੇਲੇ ਰੋ ਰਿਹਾ, ਦਾਗ ਪਏ ਹੋਏ ਨੇ ਮੂੰਹ ਦੇ ਉੱਤੇ, ਨੀਲ ਪਏ ਹੋਏ ਨੇ। ਮਾਂ ਨੇ ਪੁੱਛਿਆ, ਸਾਰੀ ਗੱਲ ਦੱਸੀ। ਮਾਂ ਕਹਿਣ ਲੱਗੀ, ਬੇਟਾ ਤੇਰੀ ਮਾਂ ਠੀਕ ਕਹਿੰਦੀ ਹੈ, ਜੋ ਕੁਛ ਕਿਹਾ ਉਹ ਬਿਲਕੁਲ ਠੀਕ ਹੈ, ਤੂੰ ਗੁੱਸਾ ਨਾ ਕਰ, ਕਿਉਂਕਿ ਦੋਸ਼ ਆਪਾਂ ਕਿਹਨੂੰ ਦੇਣਾ ਹੈ। ਮਹਾਰਾਜ ਇਸ ਤਰ੍ਹਾਂ ਫਰਮਾਉਂਦੇ ਨੇ,
ਦਤਾ ਦੋਸ਼ ਨਾ ਦਿਓ ਕਿਸੈ, ਦਤਾ ਦੋਸ਼ ਨਾ ਦਿਓ ਕਿਸੈ, ਦਤਾ ਦੋਸ਼ ਦਿਓ ਕਿਸੈ, ਦਤਾ ਦੋਸ਼ ਨਾ ਦਿਓ ਕਿਸੈ,
ਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜਾ। ਗੁਰਬਾਣੀ ਦੀ ਅਪਰੋਚ ਨੂੰ ਸਮਝੋ ਸਾਧ ਸਿੰਘ, ਦੋਸ਼ ਨਹੀਂ ਦੂਜੇ ਨੂੰ ਦਿੰਦਾ, ਗੁਰਬਾਣੀ ਪੜ੍ਹ ਕੇ ਆਪਣੇ ਆਪ ਨੂੰ ਦੋਸ਼ ਦਿੰਦਾ। ਕਹਿਣ ਲੱਗੀ, ਦੁੱਖ ਸੁੱਖ ਕੋ ਦੇਤ ਨੈ ਕੇ ਤਾਈ, ਦੁੱਖ ਸੁੱਖ ਕੋਈ ਨਹੀਂ ਕਿਸੇ ਨੂੰ ਦਿੰਦਾ, ਕਰਮ ਕਰੇ ਜਸ ਤਸ ਤਲ ਫਲ ਪਾਈ, ਜਿਹੇ ਜੇ ਕਰਮ ਕੋਈ ਕਰਦਾ ਉਹ ਜਿਹਾ ਉਹਨੂੰ ਫਲ ਮਿਲ ਜਾਂਦਾ। ਪ੍ਰਥਮ ਪੁੰਨ ਤੇ ਸੁਖ ਚੱਲ ਆਵੇ, ਜੇ ਪਹਿਲਾਂ ਪੁੰਨ ਕਰੇ ਹੋਏ ਨੇ ਕਰਮ ਕਰੇ ਹੋਏ ਨੇ, ਘਰ ਵਿੱਚ ਸੁੱਖ ਆਪੇ ਹੀ ਚੱਲਿਆ ਆਉਂਦਾ। ਕਰੇ ਪਾਪ ਤੇ ਦੁੱਖ ਫਲ ਪਾਵੇ, ਪਾਪ ਕਰਦਾ ਤਾਂ ਦੁੱਖ ਫਲ ਕੁਦਰਤੀ ਮਿਲਦਾ। ਤੇ ਪੁੱਛਣ ਲੱਗਿਆ,